ਬਾਬਾ ਫਰੀਦ ਸੂਫੀ ਫਕੀਰਾਂ ਦੇ ਇੱਕ ਉੱਘੇ ਸਿਰਮੌਰ ਸੂਫੀ ਫਕੀਰ ਹਨ। ਆਪ ਦੇ ਅਨੇਕਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਨੇ ਔਰ ਆਪ ਦਾ ਅਮਰ ਕਲਾਮ ਸਲੋਕਾਂ ਦੇ ਰੂਪ ਵਿੱਚ ਮੌਜੂਦ ਹੈ। ਆਪ ਦਾ ਇੱਕ ਪਰਮ ਪਾਵਨ ਵਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਇਸ ਢੰਗ ਨਾਲ ਦਰਜ ਹੈ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਦਰਅਸਲ ਦਿਲ ਦੇ ਚ ਜਿਸ ਦੇ ਪਿਆਰ ਹੈ, ਜਿਸ ਦੇ ਅੰਦਰੋਂ ਚਾਹਤ ਹੈ, ਜਿਸ ਦੇ ਅੰਦਰੋਂ ਤੜਪ ਹੈ, ਰੱਬੀ ਫਕੀਰ ਉਹੀ ਹੈ, ਰੱਬੀ ਆਸ਼ਕ ਉਹੀ ਹੈ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਏ ਪਹਾਰ ਥੀਏ। ਜਿਨ੍ਹਾਂ ਨੂੰ ਖੁਦਾ ਭੁੱਲਿਆ, ਜਿਨ੍ਹਾਂ ਨੂੰ ਰੱਬ ਭੁੱਲਿਆ, ਦਰਅਸਲ ਉਹ ਧਰਤੀ ਦਾ ਬੋਝ ਨੇ, ਉਹ ਧਰਤੀ ਦਾ ਭਾਰ ਨੇ, ਭਾਰੂ ਨੇ। ਉਹਨਾਂ ਦਾ ਬੋਝ ਧਰਤੀ ਬਰਦਾਸ਼ਤ ਨਹੀਂ ਕਰਦੀ, ਉਹ ਇਤਨੇ ਭਾਰੂ ਨੇ। ਬਾਬਾ ਫਰੀਦ ਕਹਿੰਦੇ ਨੇ, ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੱਪ ਉਤਾਰ। ਜਿਹੜਾ ਸਿਰ ਖੁਦਾ ਦੇ ਅੱਗੋਂ ਝੁਕਦਾ ਨਹੀਂ, ਜਿਹੜਾ ਸਿਰ ਸੱਚ ਦੇ ਅੱਗੋਂ ਝੁਕਦਾ ਨਹੀਂ, ਜਿਹੜਾ ਸਿਰ ਦਯਾਸ਼ੀਲ ਸੰਜਮ ਦੇ ਅੱਗੋਂ ਝੁਕਦਾ ਨਹੀਂ, ਉਹ ਸਿਰ ਤੇ ਕੱਟ ਹੀ ਦੇਣਾ ਚਾਹੀਦਾ। ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੀਂਜੇ ਕਾਏ, ਕੁੰਨੇ ਹੇਠ ਜਲਾਈਏ ਬਾਲਣ ਸੰਦੀ ਥਾਂ। ਬਾਲਣ ਦੀ ਥਾਂ ਤੇ ਚੁੱਲ੍ਹੇ ਵਿੱਚ ਉਹ ਸਿਰ ਡਾਣਾ ਚਾਹੀਦਾ, ਉਹਨੂੰ ਜਲਾਣਾ ਚਾਹੀਦਾ ਜਿਹੜਾ ਖੁਦਾ ਦੇ ਅੱਗੋਂ ਝੁਕਿਆ ਨਹੀਂ। ਦਰਅਸਲ ਜਿਹੜਾ ਸਿਰ ਖੁਦਾ ਦੇ ਅੱਗੋਂ ਝੁਕਦਾ ਨਹੀਂ, ਉਸ ਸਿਰ ਵਿੱਚ ਫਿਤੂਰ ਬੜਾ ਆਉਂਦਾ, ਉਸ ਸਿਰ ਵਿੱਚ ਗਰੂਰ ਬੜਾ ਆਉਂਦਾ, ਉਸ ਸਿਰ ਵਿੱਚ ਅਹੰਕਾਰ ਬੜਾ ਆਉਂਦਾ, ਕ੍ਰੋਧ ਬੜਾ ਆਉਂਦਾ, ਵੈਰ ਵਿਰੋਧ ਬੜਾ ਆਉਂਦਾ। ਉਹ ਸਮੁੱਚੇ ਫਿਤੂਰ ਨਾਲ, ਗੁਬਾਰ ਨਾਲ ਭਰਿਆ ਹੋਇਆ ਇੱਕ ਸਿਰ ਹੈ। ਪਤਾ ਨਹੀਂ ਇਸ ਦੇ ਚੋਂ ਕਿਸ ਵਕਤ ਐਸਾ ਲਾਵਾ ਫੁੱਟੇ ਜੋ ਮਨੁੱਖਤਾ ਲਈ ਨਿਸ਼ਤ ਤੇ ਨਾਬੂਦ ਦਾ ਕਾਰਨ ਬਣੇ, ਤਬਾਹੀ ਦਾ ਕਾਰਨ ਬਣੇ, ਬਰਬਾਦੀ ਦਾ ਕਾਰਨ ਬਣੇ। ਇਸ ਵਾਸਤੇ ਬਾਬਾ ਫਰੀਦ ਕਹਿੰਦੇ ਨੇ, ਧਰਤੀ ਦੇ ਉਹ ਬੋਝ ਨੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਉਹ ਤੇ ਧਰਤੀ ਦਾ ਬੋਝ ਨੇ, ਉਹ ਤੇ ਧਰਤੀ ਦਾ ਭਾਰ ਨੇ। ਔਰ ਹਕੀਕਤ ਦੇ ਚ ਹੈ ਕਿ ਧਰਤੀ ਦਾ ਭਾਰ ਨਾਸਤਿਕ ਹੈ, ਧਰਤੀ ਦਾ ਭਾਰ ਰੱਬ ਤੋਂ ਬੇਮੁਖ ਹੈ, ਕਿਉਂਕਿ ਉਹ ਆਸਾਨ ਫਰਾਮੋਸ਼ ਹੈ। ਰੱਬ ਨੇ ਇਤਨਾ ਕੁਛ ਉਸਨੂੰ ਦਿੱਤਾ ਤੇ ਫਿਰ ਵੀ ਉਸਦੀ ਯਾਦ ਨਹੀਂ, ਉਸਦੀ ਇਬਾਦਤ ਨਹੀਂ, ਉਸਦੇ ਮਾਰਗ ਤੇ ਚੱਲਣਾ ਨਹੀਂ। ਪਰਮਾਤਮਾ ਦੇ ਮਾਰਗ ਤੇ ਚੱਲਣਾ ਸੁਖ ਦੇ ਮਾਰਗ ਤੇ ਚੱਲਣਾ, ਖੁਦਾ ਦੇ ਰਸਤੇ ਤੇ ਚੱਲਣਾ ਦਰਅਸਲ ਗੁਣਾਂ ਦੀ ਪ੍ਰਾਪਤੀ ਕਰਨਾ ਹੈ। ਖੁਦਾ ਦੇ ਮਾਰਗ ਤੇ ਚੱਲਣਾ ਇਹਦੇ ਸੱਚ ਤੇ ਨੇਕੀਆਂ ਦੇ ਮਾਰਗ ਤੇ ਚੱਲਣਾ, ਤੇ ਜੋ ਐਸਾ ਨਹੀਂ ਕਰਦਾ, ਬਾਬਾ ਫਰੀਦ ਕਹਿੰਦੇ ਨੇ, ਉਹ ਤੇ ਧਰਤੀ ਦਾ ਬੋਝ ਹੈ, ਧਰਤੀ ਦਾ ਭਾਰ ਹੈ। ਕਈ ਦਫ਼ਾ ਭਾਰੂ ਇਹ ਮਨੁੱਖ, ਇਹਨਾਂ ਦੀ ਮਤ ਇਤਨੀ ਮਲੀਨ ਹੋ ਜਾਂਦੀ ਹੈ, ਇਹਨਾਂ ਦੀ ਮਤ ਇਤਨੀ ਠੋਸ ਹੋ ਜਾਂਦੀ ਹੈ, ਇਹਨਾਂ ਦਾ ਸੋਚਣ ਦਾ ਢੰਗ ਇਤਨਾ ਕੁੰਦ ਹੋ ਜਾਂਦਾ ਹੈ ਕਿ ਫਕੀਰ ਸਮਝਾ ਸਮਝਾ ਕੇ ਥੱਕ ਜਾਂਦੇ ਨੇ। ਇਹਨਾਂ ਨੂੰ ਅਕਲ ਨਹੀਂ ਆਉਂਦੀ। ਫਰੀਦਾ ਕੂਕੇ ਦੀਆਂ ਚਾਂਗੇ ਦੀਆਂ ਮੱਤੀ ਦੇਂਦੀਆਂ ਨਿਤ, ਫਰੀਦਾ ਜੋ ਸ਼ੈਤਾਨ ਵਜਾਈਆਂ ਸੇ ਕਿਤ ਫੇਰਨ ਛਿਤ। ਉਹ ਆਪਣਾ ਚਿੱਤ ਕਿਸ ਤਰ੍ਹਾਂ ਮੋੜਨਗੇ ਜਿਨ੍ਹਾਂ ਦੇ ਚਿੱਤ ਦੇ ਸ਼ੈਤਾਨ ਬੈਠਾ ਹੈ, ਸ਼ੈਤਾਨ ਰਾਜ ਕਰਦਾ ਹੈ। ਵਾਕਈ ਜਦ ਸ਼ੈਤਾਨ ਰਾਜ ਕਰ ਰਿਹਾ ਹੋਵੇ ਤੋ ਭਗਵਾਨ ਨੂੰ ਅੰਦਰ ਤੇ ਥਾਂ ਤਾਂ ਹੀ ਮਿਲੇਗੀ। ਪਹਿਲੇ ਸ਼ੈਤਾਨ ਨੂੰ ਧੱਕੇ ਮਾਰ ਕੇ ਬਾਹਰ ਕੱਢੀਏ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ, ਇੱਕ ਭਾਂਡੇ ਦੇ ਚ ਲਬਾ ਲਬ ਪਾਣੀ ਭਰਿਆ ਹੋਇਆ ਤੇ ਇਹਦੇ ਚ ਹੁਣ ਦੁੱਧ ਪਾਉਣਾ ਹੈ ਤੋ ਪਾਣੀ ਉਡੇਲ ਕੇ ਪਰੇ ਕਰਨਾ ਪਏਗਾ। ਇੱਕ ਬੋਤਲ ਦੇ ਚ ਸ਼ਰਾਬ ਭਰੀ ਹੋਈ ਹੈ ਤੇ ਇਸੇ ਬੋਤਲ ਦੇ ਚ ਅਸੀਂ ਦੁੱਧ ਭਰਨਾ ਚਾਹੁੰਦੇ ਹਾਂ ਤੋ ਸ਼ਰਾਬ ਨੂੰ ਉਡੇਲ ਕੇ ਇੱਕ ਪਾਸੇ ਕਰਨਾ ਪਏਗਾ। ਦੋ ਵਿਪਰੀਤ ਵਸਤੂਆਂ ਨੂੰ ਇੱਕ ਭਾਂਡੇ ਦੇ ਚ ਰੱਖਣਾ ਬੜੀ ਔਖੀ ਗੱਲ ਹੈ। ਇੱਕੋ ਹੀ ਚਿੱਤ ਦੇ ਚ ਭਗਵਾਨ ਤੇ ਸ਼ੈਤਾਨ ਨੂੰ ਰੱਖਣਾ ਵੀ ਬਹੁਤ ਔਖੀ ਗੱਲ ਹੈ। ਜਾਂ ਹਿਰਦੇ ਦੇ ਚ ਭਗਵਾਨ ਬੈਠੇਗਾ ਜਾਂ ਹਿਰਦੇ ਦੇ ਚ ਸ਼ੈਤਾਨ ਬੈਠੇਗਾ। ਜਦ ਹਿਰਦੇ ਦੇ ਸ਼ੈਤਾਨ ਬੈਠ ਜਾਂਦਾ ਹੈ ਤਾਂ ਉਹ ਬੰਦਾ ਧਰਤੀ ਦਾ ਬੋਝ ਬਣ ਜਾਂਦਾ, ਧਰਤੀ ਦਾ ਭਾਰ ਬਣ ਜਾਂਦਾ। ਤੇ ਜਦ ਹਿਰਦੇ ਦੀ ਸੇਜਾ ਤੇ ਭਗਵਾਨ ਬੈਠ ਜਾਂਦਾ ਹੈ ਉਹ ਤੇ ਧਰਤੀ ਦਾ ਫੁੱਲ ਬਣ ਜਾਂਦਾ, ਸੁਗੰਧੀ ਬਣ ਜਾਂਦਾ ਹੈ। ਉਹ ਤੇ ਚਾਰੋਂ ਪਾਸੇ ਮਹਿਕ ਸੁਹੱਪਣ ਸੁਗੰਧੀ ਵੰਡਦਾ, ਉਹ ਐਸਾ ਹੌਲਾ ਫੁੱਲ ਹੋ ਜਾਂਦਾ ਹੈ, ਕਦੀ ਵੀ ਸਮਾਜ ਦੇ ਕਿਸੇ ਤਬਕੇ ਲਈ ਉਹ ਭਾਰ ਨਹੀਂ ਆਉਂਦਾ। ਤੋ ਬਾਬਾ ਫਰੀਦ ਕਹਿੰਦੇ ਨੇ, ਜਿਨ੍ਹਾਂ ਨੂੰ ਖੁਦਾ ਦਾ ਨਾਂ ਭੁੱਲਿਆ ਉਹ ਤੇ ਧਰਤੀ ਦੇ ਭਾਰ ਨੇ, ਬੋਝ ਨੇ। ਵਿਸਰਿਆ ਜਿਨ ਨਾਂ ਸੇ ਭੋਏ ਭਾਰ ਥੀਏ, ਆਪ ਲਈ ਲੜ ਲਾਏ ਦਰ ਦਰਵੇਸ਼ ਸੇ, تن دھن جنے دی ماؤ آئے سفل سے، پروردگار اپار اگم بے انت توں، جنی پچھاتا سچ چما پیر مو، تیری پنہ خدائے توں بخشندگی، شیخ فرید خیر دیجے بندگی۔ فرید دی تے پرارتھنا ہے، فرید دی تے اے دعا ہے، اے خدا اٹھے پیر میری ای دعا ہے، تو میری چولی دیچ اپنی بندگی پا، بندگی دا خیر پا۔ بھائی صاحب بھائی نند لال جی مہاراج دا فرمان، ہوائے بندگی آورد در وجود مرا، وگرنے ذوق چنی آمدن نبود مرا۔ تو اس دنیا وچ کیول خدائی بندگی لئی آیا ہے، ورنہ اس آکاش دے تھلے ہور کی کچھ نہیں آندا، سب کچھ ہو رہا ہے، تو تے کیول بندگی لئی آیا ہے، سب کچھ تیرے لئی ہے، تو خدا لئی ہے، سارا پدارتھ تیرے لئی ہے، تو پرماتما لئی ہے، پدارتھ دی ہوند تیرے لئی ہے، تیری ہوند پرماتما لئی ہے۔ تو بابا فرید کہندے نے، اے خدا رحمت کر، بخشش کر، میری جھولی وچ بندگی دی خیر پا۔ دن رات آپ بندگی کردے نے، اور بندگی نے جو اوستھا بنائی ہے اس دا آپ اس ڈھنگ نال ذکر کردے نے، فریدا رتی رت نہ نکلے، جے تن چیرے کوئے، جو شے رتے آپنے، تن تن رت نہ ہوئے۔ بھئی میرے تن نو کوئی چیرے تے رتی جتنی بھی رت لہو نہیں نکلے گی۔ مغالتا پی سکتا ہے اس تو، کیا واقعی جنہاں دے انتر آتم وچ چاننا ہو جاندا ہے، جنہاں نو خدا دی پراپتی ہو جاندی ہے، کیا واقعی انہاں دے شریر وچ لہو نہیں آندی؟ کیا واقعی انہاں دے تن وچ رت نہیں آندی؟ بابے فرید دے سلوک دے تھلے گرو امرداس جی مہاراج دا سلوک ہے، جو اس سلوک نو کھولدا ہے کہ بابا فرید کی کہہ رہے نے اس نو سمجھو۔ شبداں وچ جو کچھ انہاں نے آکھیا ہے، اکھراں وچ جو کچھ انہاں نے آکھیا ہے، اگر اس دی گہرائی وچ نہ گئے تاں اپروکت جڑے ارتھ نے او بابے فرید دے خیالاں دی ترجمانی نہیں کرن گے، کیونکہ ایسا ہو ہی نہیں سکدا کہ رت تو بنا تن ہووے، لہو تو بنا تن ہووے۔ تو بابا فرید کہندے نے، رتی رت نہ نکلے، جے تن چیرے کوئے، فریدا جو شے رتے آپنے، تین تن رت نہ ہوئے۔ اینوں کھول دے نے گرو امرداس جی مہاراج، فریدا ایہو تن سبو رت ہے، رت بن تن نہ ہوئے، جو شے رتے آپنے، تین تن لوبھ رت نہ ہوئے، بھے پئیے تن کھین ہوئے، لوبھ رت وچوں جائے، جوں بے سنتر دھات سد ہوئے، تیوں ہر کا بھو درمت میل گوائے۔ ہاں جو خدا دے نام نال رتے ہوئے نے، انہاں دے اندر لوبھ دی رت نہیں ہوندی، انہاں دے اندر وکاراں دی رت نہیں ہوندی، پربھو دا بھے انہاں دے تن دے چوں ساری وکاراں دی رت کڈ دیندا ہے، لوبھ دا لہو نکل جاندا ہے۔ اور حقیقت ہے سچ دے نال جد کوئی اپنے آپ نو کہندا ہے، ذبح کردا ہے، تاں اس دے اندروں لوبھ دا لہو نکل ہی جاندا ہے۔ صاحب گرو نانک دیو جی مہاراج دا ایک امر واک ہے ایک کسائی پرتی، کہ چھرے نال کٹ کٹ کے تو بکریاں دا لہو کیوں کٹدا ہے؟ سچ دی کاتی نال اپنے آپ نو ذبح کر تے اپنے اندروں لوبھ دا لہو کڈ۔ سچ کی کاتی سچ سب سار، گھاڑت تس کی اپر اپار، تس کا کٹھا ہووے سیک، لہو لبھ نکھتھا ویک۔ اس سچ دی کاتی نال، اس سچ دے چھرے نال جے تو کسے نو ذبح کرے گا، تاں پھر اس دے اندر لہو جڑا نکلے گا او لوب دا لہو نکل جائے گا، وکاراں دا لہو نکل جائے گا۔ واقعی اے چھرا ہے سچ، اے مہاپرشاں کو لوندا ہے، اور اے چھرا سدھا من دے چ لگدا ہے، دل دے چ لگدا ہے، اور دل دے چوں لوب نکل جاندا ہے، وکار نکل جاندا ہے۔ بھگتاں دے بول بجھی ہوئی راکھ نہیں نے، فقیراں تے بھگتاں دے بول پکھدے ہوئے انگارے نے، تے شولے نے۔ انہاں دے کول جد بیٹھاں گے تے وکار سڑ جان گے، اوگن سڑ جان گے۔ اس واسطے منکھ پتراں کول بیٹھ سکدا ہے، متراں کول بیٹھ سکدا ہے، سنسار دے کسے کونے وچ کسے نال بیٹھ سکدا ہے، اخبار نال بیٹھ سکدا ہے، اور طرح طرح دے ہور منورنجن دے سادھنا نال بیٹھ سکدا ہے، منکھ خدا تے خدا دے پیاریاں نال نہیں بیٹھ سکدا، فقیراں دے نال نہیں بیٹھ سکدا۔ اتھے اس نوں اپرامتا نصیب ہوندی ہے، کارن کہ انہاں دے بچن تے ایک شولہ نے، انہاں دے بول تے ایک بکھتے انگارے نے، جو اوگناں نوں ساڑ کے سوا کر دیندے نے۔ راکھ دی ڈھیر کول تے بندہ بیٹھ سکدا ہے، جتھے منکھ دا اپنا وجود قائم رہ سکدا ہے، ਔਰ ਉਸਨੂੰ ਕੋਈ ਖਤਰਾ ਨਹੀਂ, ਸੁਰੱਖਿਅਤ ਰਹਿ ਸਕਦਾ ਹੈ। ਇਸ ਵਾਸਤੇ ਪੁੱਤਰਾਂ ਕੋਲ ਬੈਠਣ ਦੇ ਨਾਲ, ਮਿੱਤਰਾਂ ਕੋਲ ਬੈਠਣ ਨਾਲ ਆਪਣੇ ਆਪ ਦੀ ਸੁਰੱਖਿਆ ਬਣੀ ਰਹਿੰਦੀ ਹੈ। ਕਾਮ ਦੀ ਸੁਰੱਖਿਆ, ਕ੍ਰੋਧ ਦੀ ਸੁਰੱਖਿਆ, ਤਰ੍ਹਾਂ ਤਰ੍ਹਾਂ ਦੇ ਵਿਕਾਰਾਂ ਦੀ ਹੋਂਦ ਬਕਾਇਦਾ ਕਾਇਮ ਰਹਿੰਦੀ ਹੈ। ਪਰ ਇੱਕ ਫਕੀਰ ਦੇ ਬੋਲਾਂ ਕੋਲ ਜਦ ਬੈਠਾਂਗੇ, ਉਹ ਤੇ ਬਖਦੇ ਅੰਗਾਰੇ ਨੇ ਜੋ ਇਹਨਾਂ ਤਮਾਮ ਵਿਕਾਰਾਂ ਨੂੰ ਸਾੜ ਕੇ ਸਵਾਹ ਕਰ ਦੇਣਗੇ, ਰਾਖ ਕਰ ਦੇਣਗੇ। ਤੋ ਬਾਬਾ ਫਰੀਦ ਦਰਅਸਲ ਇਹੀ ਕਹਿਣਾ ਚਾਹੁੰਦੇ ਨੇ ਕਿ ਮੇਰੇ ਅੰਦਰੋਂ ਲੋਭ ਦਾ ਲਹੂ ਨਿਕਲ ਗਿਆ। ਔਰ ਇਸੇ ਨੂੰ ਖੁਲਾਸਾ ਪੂਰਵਕ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਫਰੀਦਾ ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਸ਼ੈ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ। ਬਾਬਾ ਫਰੀਦ ਨੇ ਸਮਸਤ ਪੰਜਾਬ ਤੋਂ ਇਲਾਵਾ ਕੁਛ ਦਿੱਲੀ ਤੇ ਰਾਜਸਥਾਨ ਦੇ ਸ਼ਹਿਰਾਂ ਦਾ ਵੀ ਭਰਮਣ ਕੀਤਾ ਹੈ। ਭਰਮਣ ਦੇ ਦੌਰਾਨ ਆਪ ਨੇ ਇੱਕ ਦਫ਼ਾ ਐਸਾ ਦੇਖਿਆ ਕਿ ਇੱਕ ਵੇਸਵਾ ਆਪਣੀ ਗੋਲੀ ਨੂੰ ਕੁੱਟ ਰਹੀ ਹੈ, ਮਾਰ ਰਹੀ ਹੈ। ਔਰ ਮਾਰਨ ਦਾ ਕਾਰਨ ਇਤਨਾ ਹੀ ਸੀ ਕਿ ਉਹਨੇ ਕੱਜਲ ਜੋ ਪੀਸਿਆ ਸੀ ਬਾਰੀਕ ਨਹੀਂ ਪੀਸਿਆ ਸੀ, ਔਰ ਕੱਜਲ ਦੀ ਸਿਲਾਈ ਜਦ ਉਸ ਵੇਸਵਾ ਨੇ ਆਪਣੀ ਅੱਖਾਂ 'ਚ ਪਾਈ ਤੇ ਰੜਕ ਪਈ, ਅੱਖ ਦੇ 'ਚ ਕੁੱਟਣ ਲੱਗੀ ਗੋਲੀ ਨੂੰ, ਮਾਰਨ ਲੱਗੀ ਗੋਲੀ ਨੂੰ। ਦੁਬਾਰਾ ਉਸੇ ਰਸਤੇ ਤੋਂ ਜਦ ਬਾਬਾ ਫਰੀਦ ਲੰਘੇ ਤਾਂ ਉਸਦੀ ਕਬਰ, ਕੁੱਤਿਆਂ ਨੇ ਕਬਰ ਨੂੰ ਪੁੱਟ ਕੇ ਉਹਦਾ ਸਿਰ ਬਾਹਰ ਕੱਢਿਆ ਹੋਇਆ ਸੀ, ਔਰ ਅੱਖਾਂ ਦੀ ਥਾਂ ਤੇ ਅਨੇਕਾਂ ਕੀੜੇ ਬੈਠੇ ਹੋਏ। ਬਾਬਾ ਫਰੀਦ ਅਗੰਮੀ ਦੁਨੀਆਂ ਵਿੱਚ ਖੋ ਗਏ। ਔਰ ਆਪ ਦੀ ਮੁਬਾਰਕ ਜ਼ਬਾਨ ਤੋਂ ਇਹ ਸਲੋਕ ਨਿਕਲਿਆ, ਫਰੀਦਾ ਜਿਨ ਲੋਇਣ ਜਗ ਮੋਇਆ, ਸੇ ਲੋਇਣ ਮੈਂ ਡਿੱਠ, ਕੱਜਰ ਰੇਖ ਨਾ ਸਹਿੰਦੀਆਂ, ਸੇ ਪੰਖੀ ਸੁਹੇ ਬਹਿਠ। ਜੋ ਇੱਕ ਕੱਜਲ ਦੀ ਰੇਖ ਵੀ ਅੱਖਾਂ ਵਿੱਚ ਨਹੀਂ ਸਹਾਰ ਸਕਦੀਆਂ ਸਨ, ਅਨੇਕਾਂ ਕੀੜੇ ਉਹਨਾਂ ਹੀ ਅੱਖਾਂ ਵਿੱਚ ਕੁਰਬੁਲ ਕੁਰਬੁਲ ਕਰ ਰਹੇ ਨੇ। ਇਹ ਹਾਲਤ ਇਹਨਾਂ ਅੱਖਾਂ ਦੀ ਬਣ ਗਈ ਹੈ। ਇਹ ਮਨੁੱਖ ਇਤਨਾ ਤਕੱਬਰ ਕਿਉਂ, ਇਤਨਾ ਗਰੂਰ ਕਿਉਂ? ਆਖਿਰ ਵਾਸਤਵਿਕ ਆਪਣੀ ਹੋਂਦ ਦਾ ਤੇ ਤੂੰ ਬੋਧ ਰੱਖ, ਆਪਣੀ ਹੋਂਦ ਦਾ ਤੇ ਤੂੰ ਗਿਆਨ ਰੱਖ। ਇਸੇ ਤਰੀਕੇ ਨਾਲ ਥਾਂ ਪਰ ਥਾਂ ਰੱਬੀ ਪਿਆਰਿਆਂ ਨੂੰ ਉਪਦੇਸ਼ ਸੰਦੇਸ਼ ਦਿੰਦਿਆਂ ਦਿੰਦਿਆਂ ਆਪ ਪਹੁੰਚੇ ਨੇ ਅਜਮੇਰ ਸ਼ਰੀਫ। ਉਸ ਸਮੇਂ ਖਵਾਜਾ ਮਈਦੁਨ ਚਿਸ਼ਤੀ ਆਪਣੀ ਰੂਹਾਨੀ ਤਾਕਤ ਨਾਲ, ਰੂਹਾਨੀ ਬੋਲਾਂ ਨਾਲ ਆਲੇ ਦੁਆਲੇ ਦੇ ਵਾਤਾਵਰਨ ਨੂੰ ਕਾਫ਼ੀ ਪ੍ਰਭਾਵਿਤ ਕਰ ਚੁੱਕੇ ਸਨ। ਐਸੇ ਸਮੇਂ ਫਰੀਦ ਵੀ ਉੱਥੇ ਪਹੁੰਚੇ। ਚਿਸ਼ਤੀ ਸਾਹਿਬ ਨੇ ਆਪ ਤੋਂ ਹਾਲ ਚਾਲ ਪੁੱਛਿਆ ਤਾਂ ਫਰੀਦ ਨੇ ਕਿਹਾ ਕਿ ਮੈਂ ਖਵਾਜਾ ਸਾਹਿਬ ਆਪ ਦਾ ਮੁਰੀਦ ਬਣਨ ਲਈ ਆਇਆ, ਮੈਂ ਵੀ ਇੱਥੇ ਰਹਿਣਾ, ਮੈਂ ਵੀ ਆਪ ਦੇ ਰੂਹਾਨੀ ਕਲਾਮ ਤੋਂ ਸਰਸ਼ਾਰ ਹੋਣਾ ਚਾਹੁੰਦਾ, ਮੈਂ ਵੀ ਆਪ ਦੀ ਸੰਗਤ ਵਿੱਚ ਬੈਠ ਕੇ ਖੁਦਾ ਦੀ ਨੇੜਤਾ ਹਾਸਲ ਕਰਨਾ ਚਾਹੁੰਦਾ। ਕਹਿੰਦੇ ਨੇ ਖਵਾਜਾ ਮਈਉਦੀਨ ਚਿਸ਼ਤੀ ਦਾ ਇਹ ਸੁਭਾਅ ਸੀ ਕਿ ਜਦ ਵੀ ਆਪ ਦਾ ਕੋਈ ਸ਼ਾਗਿਰਦ ਬਣੇ ਤਾਂ ਉਸ ਨੂੰ ਕਸਵੱਟੀ ਤੇ ਜ਼ਰੂਰ ਪਰਖ ਲੈਂਦੇ ਸਨ। ਔਰ ਹਕੀਕਤ ਹੈ ਕਿ ਜਿਸ ਨੂੰ ਕਸਵੱਟੀ ਤੇ ਪਰਖੀਏ ਨਾ, ਅਸਲੀਅਤ ਦਾ ਪਤਾ ਹੀ ਨਹੀਂ ਚੱਲਦਾ। ਪਰਮਾਤਮਾ ਨੇ ਵੀ ਸਮੁੱਚੇ ਸੰਸਾਰ ਵਿੱਚ ਬਕਾਇਦਾ ਕਸਵੱਟੀਆਂ ਰੱਖੀਆਂ ਹੋਈਆਂ ਨੇ ਹਰ ਜੀਵ ਲਈ, ਹਰ ਮਨੁੱਖ ਲਈ। ਭਗਤ ਕਬੀਰ ਜੀ ਮਹਾਰਾਜ ਦਾ ਐਸਾ ਫਰਮਾਨ ਕਿ ਕਬੀਰ ਕਸੌਟੀ ਰਾਮ ਕੀ, ਜੂਠਾ ਟਿਕੇ ਨ ਕੋਏ, ਰਾਮ ਕਸੌਟੀ ਸੋ ਸਹੇ ਜੋ ਮਰ ਜੀਵਾ ਹੋਏ। ਵੀ ਝੂਠਾ ਬੰਦਾ ਰਾਮ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ, ਪਰ ਸਵਾਲ ਇਹ ਪੈਦਾ ਹੁੰਦਾ ਰਾਮ ਦੀ ਕਸੌਟੀ ਕੀ ਹੈ? ਰਾਮ ਦੀ ਕਸੌਟੀ ਹੈ ਦੁੱਖ ਤੇ ਸੁੱਖ। ਦੁੱਖ ਵਿੱਚ ਬੰਦਾ ਇਤਨਾ ਬੇਚੈਨ ਹੋ ਜਾਂਦਾ ਹੈ, ਦਿਮਾਗੀ ਸੰਤੁਲਨ ਆਪਣਾ ਇਤਨਾ ਗਵਾ ਬੈਠਦਾ ਹੈ ਕਿ ਉਸ ਲਈ ਬੰਦਗੀ ਕਰਨਾ ਬਹੁਤ ਕਠਿਨ ਹੈ। ਔਰ ਸੁੱਖ ਵਿੱਚ ਇਤਨਾ ਦਲਿਦਰੀ ਹੋ ਜਾਂਦਾ ਹੈ, ਇਤਨਾ ਆਯਾਸ ਹੋ ਜਾਂਦਾ ਹੈ, ਇਤਨਾ ਆਲਸੀ ਹੋ ਜਾਂਦਾ ਹੈ, ਹੁਣ ਅੰਮ੍ਰਿਤ ਵੇਲੇ ਉੱਠਣਾ ਔਖਾ ਹੋ ਜਾਂਦਾ ਹੈ, ਹੁਣ ਬ੍ਰਹਮ ਮਹੂਰਤ ਵਿੱਚ ਉੱਠ ਕੇ ਬੰਦਗੀ ਕਰਨਾ ਔਖਾ ਹੋ ਜਾਂਦਾ ਹੈ। ਇਹ ਸੁੱਖ ਦੁੱਖ ਪਰਮਾਤਮਾ ਵੱਲੋਂ ਮਨੁੱਖ ਲਈ ਇੱਕ ਕਸਵੱਟੀ ਨੇ, ਤੇ ਇਸ ਕਸਵੱਟੀ ਤੇ ਅਕਸਰ ਦੇਖਿਆ ਗਿਆ ਹੈ ਮਨੁੱਖ ਪੂਰਾ ਨਹੀਂ ਉਤਰਦਾ। ਦੁੱਖ ਵੀ ਬੰਦੇ ਦਾ ਦਿਮਾਗੀ ਸੰਤੁਲਨ ਡਾਵਾਂ ਡੋਲ ਕਰ ਦਿੰਦਾ ਹੈ, ਔਰ ਸੁੱਖ ਵੀ ਦਿਮਾਗੀ ਸੰਤੁਲਨ ਡਾਵਾਂ ਡੋਲ ਕਰ ਦਿੰਦਾ ਹੈ। ਬਹੁਤੇ ਦੁਖੀ ਬੰਦੇ ਵੀ ਜੀਵਨ ਦੀ ਗਹਿਰਾਈ ਨੂੰ ਵੇਖਣ ਵਿੱਚ ਅਸਮਰਥ ਹੋ ਜਾਂਦੇ ਨੇ, ਔਰ ਬਹੁਤੇ ਸੁਖਿਆਰੇ ਬੰਦਿਆਂ ਦੀ ਦ੍ਰਿਸ਼ਟੀ ਵੀ ਕੋਈ ਬਹੁਤ ਬੁਲੰਦ ਨਹੀਂ ਆਉਂਦੀ, ਉਹਨਾਂ ਦੀ ਵੀ ਪਰਵਾਜ਼ ਕੋਈ ਬਹੁਤ ਉੱਚੀ ਨਹੀਂ ਆਉਂਦੀ। ਇਸੇ ਤਰੀਕੇ ਨਾਲ ਪਰਮਾਤਮਾ ਦੇ ਪਿਆਰੇ ਫਕੀਰ ਲੋਕ ਵੀ ਜਦ ਵੀ ਕਿਸੇ ਨੂੰ ਆਪਣਾ ਸ਼ਾਗਿਰਦ ਬਣਾਉਂਦੇ ਸਨ ਤੇ ਉਹਨਾਂ ਦੇ ਸਾਹਮਣੇ ਕੋਈ ਨਾ ਕੋਈ ਕਸਵੱਟੀ ਜ਼ਰੂਰ ਰੱਖਦੇ ਸਨ। ਜੈਸੇ ਕਿ ਕੇਸਗੜ੍ਹ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਸਵੱਟੀ ਰੱਖੀ ਕਿ ਮੈਨੂੰ ਪੰਜ ਸੀਸ ਚਾਹੀਦੇ, ਪੰਜ ਸਿਰ ਚਾਹੀਦੇ ਨੇ, ਇਹ ਕਸਵੱਟੀ ਸੀ। ਦਰਅਸਲ ਸਤਿਗੁਰੂ ਇਹ ਦੇਖਣਾ ਚਾਹੁੰਦੇ ਸਨ ਮੇਰੇ ਲਈ ਕੌਣ ਜੀ ਰਿਹਾ। ਕੋਈ ਪੁੱਤਰਾਂ ਲਈ ਜੀਉਂਦਾ, ਕੋਈ ਪਰਿਵਾਰ ਲਈ ਜੀਉਂਦਾ, ਕੋਈ ਪਤਨੀ ਲਈ ਜੀਉਂਦਾ, ਕੋਈ ਪਤੀ ਲਈ ਜੀਉਂਦਾ, ਕੋਈ ਧਨ ਲਈ ਜੀਉਂਦਾ, ਕੋਈ ਪ੍ਰਭਤਾ ਲਈ ਜੀਉਂਦਾ, ਕੋਈ ਮਾਣ ਮਰਿਆਦਾ ਲਈ ਜੀਉਂਦਾ। ਇੱਥੇ ਸਤਿਗੁਰ ਦੇਖਣਾ ਚਾਹੁੰਦੇ ਸਨ ਮੇਰੇ ਲਈ ਕੌਣ ਜੀ ਰਿਹਾ। दरअसल मेरे नाल पूर्ण तौर ते किस दा संबंध है। तो महापुरश गाहे बगाए मनुखता दे सामने कसौटी रखदे आए ने। ख्वाजा मईउद्दीन चिश्ती ने भी बाबे फरीद दे सामने एक कसवटी रख दिती। कसवटी की आख्या फरीद एले कबूतर ते एले छुरी, इसनू ऐसी थां ते जबा कर जिथे कोई भी ना देखे, किसी की भी दृष्टि ना पे, हर एक की नजरां तो ओझल, तू इसनू जबा कर। और जबा करके छेती लिया। बाबा फरीद कबूतर नू लेके छुरे नू लेके अजमेर शहर तो बाहर चले गए, भई उत्थे कोई नहीं वेखेगा। एक बयाबान जंगल देच आप चले गए, उत्थे एक खंडर से, ते ज्यों खंडर देच आप प्रवेश कर देन ते सोच देन कि हुण ना पंछी वेख दे पए ने, ना पशु वेख रहे ने, ते ना ही मनुख वेख रहे ने, ते मेरे ख्वाजा ने आख्या सी इसनू ऐसी थां ते जबा करी जिथे कोई ना वेखे, तो इत्थे कोई भी नहीं वेख रहा। अंधेरा सी उस खंडर देच, उस खोले देच, जैसे जबा करन लगे ते अंधेरे देच कबूतर दियां अखां चमक रही सन। उन्हें चमकदियों अखां नूं वेख के एकदम फरीद नूं ख्याल आया, कबूतर वेख रहे। मेरे ख्वाजा ने आख्या कोई भी ना वेखे, कबूतर ते वेख रहे। आपने अपना चोला फाड़ कबूतर दी अखां बंद दी, ते जद जबा करन लगे ते ख्याल आया मैं वेख रहा, अपनी अखां ते भी पट्टी बन दिती। फिर जद जबा करन लगे तो फिर ख्याल आया मेरा मन वेख रहा है, मेरी आत्मा वेख रही है, ते हुण मैं अपनी आत्मा ते किवें पट्टी बन्ना, हुण मैं अपनी आत्मा दी अखां किवें बंद करां। उते देखदी पई है मेरे अंदर दा मन, मेरे अंदर दी जमीर ते सब कुछ देखदी पई है। लिहाजा आप कबूतर ते छुरी नूं एकदम ख्वाजा दी दरगाह विच वापस लिया। ख्वाजा साहब दे अगों कबूतर भी रख दिता, छुरा भी रख दिता। ते मईउद्दीन चिश्ती कहण लगे फरीद तैनू कहा सी किसे ऐसी थां ते जबा कर जिथे कोई भी ना देखे, ते तू जबा करके नहीं ले आया। ख्वाजा साहब सारी थावां ते मेरी आत्मा वेखदी है, सारी थावां ते मेरी रूह वेखदी है, हर थां ते खुदा वेखदा है, किथे सुनू जबा करा। आप दा हुक्म सी कि ऐसी थां ते जबा करो जिथे कोई भी ना देखे, तो खुदा ते सारी थां ते देखदा है। तो एकदम ख्वाजा मईउद्दीन चिश्ती ने कहा फरीद तेरी बंदगी संपूर्ण है, तेरी इबादत मुकम्मल है, जिस बंदे नू हर थां ते ते हर वेले खुदा दी झलक मिले ते खुदा दा एहसास होवे, बस यही पूर्ण पद है। जा तू ते खुदा नाल जुड़िया है, तेरे उते खुदा दी बख्शिश है। खुदा रंग रतले बाबे फरीद दे अमर बोलां दे च तरह तरह दे उपदेश ते संदेश मिलदे ने। आप कहंदे ने सबर ए कमान, सबर का नीहणो सबर संदा बाण, खालक खता ना करी। बाबा फरीद कहंदे ने सबर दे च बड़ी ताकत है, धीरज दे च बड़ी ताकत है, जिस दे अंदर सबर होवे उनू साबरी कहंदे ने, सबर दे च जीवन वाला। सबर ए कमान सबर का नीहणो, जेदे कोल सबर दा कमान है, सबर दा तीर है, ते जिसने सबर दा ही चिल्ला चढ़ाया है, सबर संदा बाण खालक खता ना करी। सबर दा जड़ा तीर है ए निशाने ते लगदा है, भाव निशाने दी पूर्ति करा देंदा। सबर दा बाण खालक भी खता नहीं जान देंदा, भाव जड़ा साबरी बंदा है जो सबर विच बैठा है, उसकी चाहत और उसकी लोड़ खुदा आप पूरी करता है, उसनों खुदा भी निराश नहीं करता। इस वास्ते बाबा फरीद दा फरमान है सबर ए उसवाओ जे तू बंदा दृढ़ करें, वद थी वे दरियाओ टुट न थी वे वाहड़ा। जे तू किधरे सबर अपने अंदर धारण कर लवे ते सागर दी तरह महान हो जाएगा, दरियावां दी तरह महान हो जाएगा, एक छोटा जिहा वाड़ा नहीं रह जाएगा। भाव साबर मनुख जेड़े ने वो परम पद दी प्राप्ति कर लेंदे ने, अधीर जेड़े मनुख ने, बेसबरी वाले जेड़े मनुख ने, वो ते लोक दा रस भी गवा बैठते ने और परलोक दा आनंद भी गवा बैठते ने। आप दे श्लोकां दे कुछ होर कीमती श्लोक सवालो जवाब दे रूप दे, कवण सो अखर कौन गुण, कौन सो मणिया मंत, कौन सो वेशी हों करी जिस वस आवे कंत। किवें खुदा मिले, वो केड़े अखर ने जो मैं बोला, कवण सो अखर कवण गुण कवण सो मणिया मंत, दरअसल केड़े गुण ने मैं धारण करा ते खुदा मिले, वो केड़ा मंत्र है जिसका मैं रटन करा ते खुदा दी प्राप्ति होवे, वो केड़े अखर ने जो मेरी जबान ते रहन ते खुदा दी प्रसन्नता दा मैं पात्र बना। एक सवालिया फिकरा इसका जवाब ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕੌਣ ਸੋ ਵੇਸੀ ਹੋ ਕਰੀ ਜਿਸ ਵਸ ਆਵੀ ਕੰਤ ਨਿਮਣ ਸੋ ਅੱਖਰ ਖਵਣ ਗੁਣ ਜਿਹਬਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਬਾਬਾ ਫਰੀਦ ਕਹਿੰਦੇ ਨਵਣ ਸੋ ਅੱਖਰ ਨਿਰਮਾਣਤਾ ਧਾਰਨ ਕਰ, ਤੇਰੇ ਬੋਲਾਂ ਵਿੱਚ ਮਿਠਾਸ ਹੋਵੇ, ਤੇਰੇ ਬੋਲਾਂ ਵਿੱਚ ਹਲੇਮੀ ਹੋਵੇ, ਤੇਰੇ ਬੋਲਾਂ ਵਿੱਚ ਨਿਰਮਾਣਤਾ ਹੋਵੇ। ਤੂੰ ਜਿਹੜਾ ਵੀ ਬੋਲ ਬੋਲੇ ਉਹਦੇ ਤੇ ਤੇਰਾ ਅਹੰ ਭਾਵ ਤੇਰਾ ਆਪਾ ਭਾਵ ਪ੍ਰਗਟਣਾ ਹੋਵੇ। ਮਨੁੱਖ ਜੋ ਕੁਛ ਵੀ ਬੋਲਦਾ ਹੈ ਬਹੁਤ ਸਾਰੇ ਬੋਲਾਂ ਵਿੱਚ ਉਸਦਾ ਆਪਣਾ ਭਾਵ ਵੀ ਪ੍ਰਗਟ ਹੁੰਦਾ ਹੈ, ਆਪਾ ਭਾਵ ਅਹੰ ਭਾਵ ਹੀ ਪ੍ਰਗਟ ਹੁੰਦਾ ਹੈ। ਐਸੇ ਬੋਲ ਬੋਲ ਜਿਹਦੇ ਚ ਤੇਰੀ ਹੋਂਦ ਪ੍ਰਗਟ ਨਾ ਹੋਵੇ, ਐਸੇ ਬੋਲ ਬੋਲ ਜਿਹਦੇ ਚ ਪ੍ਰਭੂ ਦੀ ਹੋਂਦ ਪ੍ਰਗਟ ਹੋਵੇ, ਖੁਦਾ ਦੀ ਹੋਂਦ ਪ੍ਰਗਟ ਹੋਵੇ। ਨਵਣ ਸੋ ਅੱਖਰ ਖਵਣ ਗੁਣ ਸ਼ੀਲ ਗੁਣ ਉੱਚਾ ਆਚਰਨ ਆਪਣੇ ਅੰਦਰ ਧਾਰਨ ਕਰ, ਤੇ ਜ਼ਬਾਨ ਦੇ ਉੱਤੇ ਹਰ ਵਕਤ ਖੁਦਾ ਦਾ ਨਾਂ ਰਟੀ ਜਾ, ਅੱਲਾ ਅੱਲਾ ਦੀ ਧੁਨ ਰਟੀ ਜਾ ਰਟੀ ਜਾ। ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਨਿਰਮਾਣਤਾ ਸਿਰਮੌਰ ਗੁਣ ਬਾਬੇ ਫਰੀਦ ਨੇ ਦੱਸਿਆ, ਜੋ ਆਪਣੀ ਹੀ ਹਰ ਵਕਤ ਹੋਂਦ ਪ੍ਰਗਟ ਕਰਦਾ ਹੈ ਉਹ ਜੀਵਨ ਵਿੱਚ ਖੁਦਾਈ ਹੋਂਦ ਨੂੰ ਪ੍ਰਗਟ ਨਹੀਂ ਕਰ ਸਕੇਗਾ, ਜੋ ਬੇਸਬਰ ਹੈ ਉਹਨੂੰ ਵੀ ਖੁਦਾ ਦੀ ਪ੍ਰਾਪਤੀ ਨਹੀਂ ਹੋ ਸਕੇਗੀ। ਐਸੇ ਕੀਮਤੀ ਬੋਲ ਸਿਰਫ ਬੋਲ ਹੀ ਨਹੀਂ ਬਲਕਿ ਇਹਨਾਂ ਬੋਲਾਂ ਵਿੱਚ ਢਲਿਆ ਹੋਇਆ ਆਪ ਦਾ ਜੀਵਨ ਵੀ ਸੀ। ਆਪ ਦੇ ਦੌਰ ਵਿੱਚ ਅਨੇਕਾਂ ਸੂਫੀ ਫਕੀਰਾਂ ਨੇ ਭਾਰਤ ਦੇ ਕੋਨੇ ਕੋਨੇ ਵਿੱਚ ਰੱਬੀ ਗੀਤ ਗਾ ਕੇ ਲੋਕਾਂ ਨੂੰ ਰੱਬ ਦੇ ਨਾਲ ਜੋੜਿਆ। ਅਤਾਰ ਨਾਮ ਦੇ ਇੱਕ ਸੂਫੀ ਫਕੀਰ ਕਸ਼ਮੀਰ ਵਿੱਚ ਸਨ, ਜਿਨ੍ਹਾਂ ਦਾ ਰੋਜ਼ ਦਾ ਕੰਮ ਸੀ ਛੋਲੇ ਉਬਾਲ ਕੇ ਬਾਜ਼ਾਰ ਵਿੱਚ ਵੇਚਣੇ, ਸਬਜ਼ੀਆਂ ਉਬਾਲ ਕੇ ਬਾਜ਼ਾਰ ਵਿੱਚ ਵੇਚਣੀਆਂ। ਪਰ ਭੋਲਾ ਸੁਭਾਅ ਮਾਸੂਮ ਤਬੀਅਤ ਫਕੀਰ ਲੋਕ ਠਗਾ ਤੇ ਲੈਂਦੇ ਨੇ, ਠੱਗਦੇ ਨੇ। ਸੰਸਾਰੀ ਠੱਗ ਕੇ ਖੁਸ਼ ਹੈ, ਫਕੀਰ ਠਗਾ ਕੇ ਖੁਸ਼ ਹੁੰਦਾ, ਠੱਗ ਕੇ ਦੁਖੀ ਹੁੰਦਾ। ਕਿਸੇ ਨੂੰ ਠੱਗਣਾ ਉਸ ਲਈ ਦੁੱਖ ਦਾ ਵਾਇਸ ਹੈ। ਤੋ ਜਿਹੜਾ ਖੋਟਾ ਸਿੱਕਾ ਕਿਧਰੇ ਨਾ ਚਲੇ, ਲੋਕੀ ਅਤਾਰ ਦੀ ਦੁਕਾਨ ਤੇ ਆ ਕੇ ਚਲਾਉਂਦੇ ਸਨ, ਉਹ ਖੋਂਚਾ ਲਾਉਂਦੇ ਸਨ, ਖੋਟਾ ਸਿੱਕਾ ਅੱਗੋਂ ਰੱਖ ਦੇਣਾ। ਤੇ ਇਹ ਅਤਾਰ ਨੂੰ ਵੀ ਪਤਾ ਹੁੰਦਾ ਸੀ ਕਿ ਸਿੱਕਾ ਖੋਟਾ ਹੈ, ਲੇਕਿਨ ਵਾਪਸ ਕਰਨ ਦੀ ਹਿੰਮਤ ਨਹੀਂ ਸੀ। ਜਿਹੜਾ ਮੇਰੇ ਕੋਲ ਆਇਆ ਹੈ ਇਹਨੂੰ ਮੈਂ ਮਾਯੂਸ ਕਿਵੇਂ ਮੋੜਾਂ, ਚਾਹੇ ਖੋਟਾ ਹੈ ਇਹਨੂੰ ਮੈਂ ਵਾਪਸ ਕਿਵੇਂ ਕਰਾਂ। ਆਪਣੇ ਕੋਲ ਰੱਖ ਲੈਂਦੇ ਸਨ, ਮੇਰੇ ਕੋਲ ਜੋ ਆਇਆ ਹੈ ਤਾਂ ਮੈਂ ਆਪਣੇ ਕੋਲ ਥਾਂ ਦੇਣੀ ਹੈ। ਕਮਾਲ ਦੀ ਗੱਲ, ਸਿੱਕਾ ਖੋਟਾ ਲੈਣਾ ਸੌਦਾ ਖਰਾ ਦੇ ਦੇਣਾ। ਸਹਿਜੇ ਸਹਿਜੇ ਗੱਲ ਕਸ਼ਮੀਰ ਵਿੱਚ ਮਸ਼ਹੂਰ ਹੋ ਗਈ ਕਿ ਖੋਟਾ ਸਿੱਕਾ ਕਿਧਰੇ ਵੀ ਨਾ ਚਲੇ ਅਤਾਰ ਦੀ ਦੁਕਾਨ ਤੇ ਚੱਲ ਜਾਏਗਾ। ਔਰ ਲੋਕੀ ਜਦ ਦੇਖਦੇ ਸਨ ਕਿ ਕੋਈ ਸਿੱਕਾ ਕਿਧਰੇ ਨਹੀਂ ਚੱਲਦਾ ਤਾਂ ਸਿੱਧੇ ਸੂਫੀ ਫਕੀਰ ਅਤਾਰ ਦੇ ਕੋਲ ਆਉਣ, ਉਬਲੀਆਂ ਹੋਈਆਂ ਸਬਜ਼ੀਆਂ ਲੈ ਲੈਣ, ਉਬਲੇ ਹੋਏ ਛੋਲੇ ਲੈ ਲੈਣ, ਸੋਹਣਾ ਖਰਾ ਸੌਦਾ ਲੈ ਲੈਣ, ਖੋਟੇ ਸਿੱਕੇ ਦੇ ਜਾਣ। ਸਹਿਜੇ ਸਹਿਜੇ ਖੋਟੇ ਸਿੱਕਿਆਂ ਦੀ ਘਰ ਦੇ ਵਿੱਚ ਭਰਮਾਰ ਹੁੰਦੀ ਗਈ। ਅੱਜ ਅਤਾਰ ਦੀ ਪਤਨੀ ਨੇ ਖੋਟੇ ਸਿੱਕਿਆਂ ਦੀ ਥੈਲੀ ਅੱਗੋਂ ਰੱਖ ਦਿੱਤੀ ਤੇ ਆਖਿਆ ਕਿ ਮੈਂ ਅੱਜ ਉਬਲੇ ਛੋਲਿਆਂ ਦਾ ਖੋਂਚਾ ਤਿਆਰ ਨਹੀਂ ਕਰ ਸਕੀ, ਅੱਜ ਮੈਂ ਸਬਜ਼ੀਆਂ ਉਬਾਲ ਕੇ ਖੋਂਚਾ ਤਿਆਰ ਨਹੀਂ ਕਰ ਸਕੀ। ਕਿਉਂ ਕਿ ਘਰ ਵਿੱਚ ਸਿੱਕੇ ਹੀ ਨਹੀਂ ਸਨ, ਸਭ ਖੋਟੇ ਨੇ, ਬਾਜ਼ਾਰ ਵਿੱਚ ਚੱਲਦੇ ਹੀ ਨਹੀਂ, ਤਾਂ ਮੈਂ ਕਿਸ ਤਰ੍ਹਾਂ ਸੌਦਾ ਲਿਆਵਾਂ। ਇਸ ਵਾਸਤੇ ਅੱਜ ਖੋਂਚਾ ਤਿਆਰ ਨਹੀਂ ਹੋਇਆ। ਖੋਟੇ ਸਿੱਕਾਂ ਦੀ ਥੈਲੀ ਲੈ ਕੇ ਅਤਾਰ ਪ੍ਰਾਰਥਨਾ ਵਿੱਚ ਜੁੜ ਗਏ, ਦੁਆ ਵਿੱਚ ਜੁੜ ਗਏ ਤੇ ਕਹਿੰਦੇ ਨੇ ਐ ਖੁਦਾ ਮੇਰੇ ਕੋਲ ਜਿਹੜਾ ਵੀ ਖੋਟਾ ਸਿੱਕਾ ਆਇਆ ਮੈਂ ਉਸਨੂੰ ਕਬੂਲ ਕੀਤਾ, ਮੈਂ ਉਸਨੂੰ ਪ੍ਰਵਾਨ ਕੀਤਾ, ਮੈਂ ਉਸਨੂੰ ਆਪਣੇ ਕੋਲ ਰੱਖਿਆ, ਇਸ ਵਾਸਤੇ ਕਿ ਮੈਂ ਵੀ ਖੋਟਾ ਜਦ ਤੇਰੇ ਦਰ ਤੇ ਆਵਾਂ ਤੂੰ ਮੈਨੂੰ ਕਬੂਲ ਕਰ ਲਈ, ਤੂੰ ਮੈਨੂੰ ਪ੍ਰਵਾਨ ਕਰ ਲਈ, ਤੂੰ ਆਪਣੇ ਕਦਮਾਂ ਵਿੱਚ ਮੈਨੂੰ ਥਾਂ ਦੇ ਦੇਈ। ਇਸ ਤਰ੍ਹਾਂ ਦੀ ਸਬਰ ਹਲੇਮੀ ਔਰ ਵਿਸ਼ਾਲ ਦਿਲੀ ਦੇ ਮਾਲਕ ਇਹ ਫਕੀਰ ਲੋਕ ਹੋਇਆ ਕਰਦੇ ਨੇ। ਬਾਬਾ ਫਰੀਦ ਇਸ ਤਰ੍ਹਾਂ ਦੇ ਅਗੰਮੀ ਗੀਤ ਸਮਸਤ ਭਾਰਤ ਵਿੱਚ ਗਾ ਗਾ ਕੇ ਮਖਲੂਕ ਨੂੰ ਖੁਦਾ ਦੇ ਨਾਲ ਜੋੜਦੇ ਰਹੇ। ਅੱਲਾ ਦੀ ਕਰਬੰਦਗੀ ਦਿਲ ਦੀ ਰਾਏ ਭਨਾਂਦ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ। ਅੱਲਾ ਦਾ ਨਾਮ ਉਚਾਰਨ ਕਰ, ਦਿਲ ਦੇ ਸਾਰੇ ਵਹਿਮ ਤੋਹਮਾਤ ਮਿਟਾ ਦੇ। ਦਰਵੇਸ਼ਾਂ ਨੂੰ ਰੁੱਖਾਂ ਜੈਸੇ ਹਿਰਦਾ ਚਾਹੀਦਾ, ਦਰਖਤਾਂ ਜੈਸੇ ਹਿਰਦਾ ਚਾਹੀਦਾ, ਦਰਖਤ ਦੀ ਹੋਂਦ ਦੂਜਿਆਂ ਲਈ, ਦਰਖਤ ਦੀ ਛਾਇਆ ਦੂਜਿਆਂ ਲਈ, ਦਰਖਤਾਂ ਦੇ ਪੱਤੇ ਦੂਜਿਆਂ ਲਈ, ਦਰਖਤਾਂ ਦੇ ਫੁੱਲ ਫਲ ਦੂਜਿਆਂ ਲਈ। ਦਰਖਤ ਦੂਜਿਆਂ ਨੂੰ ਸੁੱਖ ਦੇਣ ਲਈ ਜੀ ਰਿਹਾ, ਫਕੀਰ ਤੇ ਉਹ ਹੈ ਜਿਸ ਦੀ ਹੋਂਦ ਦੂਜਿਆਂ ਲਈ ਸੁੱਖ ਦਾ ਬਾਇਸ ਬਣੇ, ਜਿਹਦੀ ਹੋਂਦ ਦੂਜਿਆਂ ਲਈ ਰਸ ਦਾ ਬਾਇਸ ਬਣੇ, ਜਿਹਦੀ ਹੋਂਦ ਦੂਜਿਆਂ ਲਈ ਆਰਾਮ ਦਾ ਬਾਇਸ ਬਣੇ। ਤੋ ਅੱਜ ਵੀ ਬਾਬੇ ਫਰੀਦ ਦੇ ਡੇਰੇ ਪਾਕ ਪਟਨ ਵਿੱਚ ਜਾਈਏ ਤੇ ਇੱਕ ਅਜੀਬ ਜਿਹੀ ਸ਼ਾਂਤੀ ਨਸੀਬ ਆਉਂਦੀ ਹੈ, ਜੈਸੇ ਫਰੀਦ ਦੇ ਉੱਗੇ ਤੇ ਮਹਾਨ ਬ੍ਰਿਕਸ਼ ਦੇ ਥੱਲੇ ਬੈਠੇ ਹੋਵੇ ਮਨੁੱਖ ਐਸਾ ਮਨੁੱਖ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ਔਰ ਉੱਥੇ ਬੈਠਣ ਨਾਲ ਅਜੀਬ ਜਿਹੀ ਸ਼ਾਂਤੀ, ਅਜੀਬ ਜਿਹਾ ਸਕੂਨ ਮਨੁੱਖ ਨੂੰ ਮਿਲਦਾ ਹੈ। ਪਤਾ ਚੱਲਦਾ ਹੈ ਵਾਕਈ ਇਹ ਬੂਟਾ ਅੱਜ ਵੀ ਹਰਾ ਭਰਾ ਖੜਾ ਹੈ। ਫਕੀਰ ਭਾਵੇਂ ਤਨ ਕਰਕੇ ਜਗਤ ਤੋਂ ਰੁਖਸਤ ਹੋ ਜਾਂਦੇ ਨੇ, ਪਰ ਉਹਨਾਂ ਦੇ ਫੁੱਲ ਫਲ ਜੋ ਮਧੁਰ ਬਚਨ ਨੇ, ਮਧੁਰ ਬੋਲ ਨੇ, ਉਹ ਤਾ ਜੀਵਨ ਰਹਿੰਦੀ ਦੁਨੀਆਂ ਤੱਕ ਸੁੱਖ ਆਰਾਮ ਚੈਨ ਤੇ ਆਨੰਦ ਵੰਡਦੇ ਹੀ ਰਹਿੰਦੇ ਨੇ। ਬਾਬੇ ਫਰੀਦ ਦਾ ਇਹ ਅਮਰ ਕਲਾਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੰਨਿਆਂ ਦੇ ਰਾਹੀਂ ਜਗਤ ਵਿੱਚ ਅੱਜ ਵੀ ਫੈਲ ਰਿਹਾ, ਅੱਜ ਵੀ ਅਮਨ ਤੇ ਸ਼ਾਂਤੀ ਤੇ ਰਸ ਸਕੂਨ ਵੰਡ ਰਿਹਾ।